ਵਾਰ 37 ਪੌੜੀ 22 ਵਿੱਚ ਮਨਮੁਖ ਬੰਦੇ ਦੀ ਹਾਲਤ ਦੱਸਦੇ ਨੇ। ਰੱਬ ਨਾਲੋਂ ਟੁੱਟ ਕੇ ਜਿਹੜਾ ਸੰਸਾਰ ਦੀ ਮੋਹ ਮਾਇਆ ਦਾ ਪਿਆਰ ਆ ਉਹ ਕਿਸ ਤਰ੍ਹਾਂ ਦਾ ਹੈ? ਫਰਮਾ ਰਹੇ ਨੇ, ਆਪ ਨਾ ਵੰਝੈ ਸੌ ਹੁਰੈ, ਲੋਕਾਂ ਮਤੀ ਦੇ ਸਮਝਾਏ, ਚਾਨਣ ਘਰ ਵਿੱਚ ਦੀਵੇਂ ਹੇਠ ਅਨੇਰ ਨ ਸਕੈ ਮਿਟਾਏ, ਹੱਥ ਦੀਵਾ ਫੜ ਆਖੁੜੈ, ਹੋਏ ਚੱਕ ਚਾਹੁੰਦੀ ਪੈਰ ਥੜਾਏ, ਹੱਥ ਕੰਗਣ ਲੈ ਆਰਸੀ, ਔਖਾ ਹੋਵੇ ਦੇਖ ਦਿਖਾਏ, ਦੀਵਾ ਇਕਤ ਹੱਥ ਲੈ, ਆਰਸੀ ਦੂਜੇ ਹੱਥ ਫੜਾਏ, ਹੁੰਦੇ ਦੀਵੇ ਆਰਸੀ, ਆਖੁਰ ਟੋਏ ਪਾਉਂਦਾ ਜਾਏ, ਦੂਜਾ ਭਾਉ ਕੁਦਾਉ ਹਰਾਏ, ਦੂਜਾ ਭਾਉ ਕੁਦਾਉ ਹਰਾਏ। ਦੋ ਬੇੜੀਆਂ ਦੇ ਵਿੱਚ ਪੈਰ ਰੱਖਣ ਵਾਲਾ ਬੰਦਾ ਡੁੱਬਦਾ ਹੀ ਡੁੱਬਦਾ ਹੈ। ਜਿਹੜਾ ਇਨਸਾਨ ਇਹ ਸੋਚੇ ਕਿ ਸੰਸਾਰ ਵੀ ਰਹਿ ਜਾਵੇ ਤੇ ਨਿਰੰਕਾਰ ਵੀ ਰਹਿ ਜਾਵੇ, ਗੁਰੂ ਦੀ ਖੁਸ਼ੀ ਵੀ ਲੈ ਲਵਾਂ ਤੇ ਮਨ ਮਤ ਵੀ ਕਰਦਾ ਫਿਰਾਂ, ਐਸੇ ਲੋਕ ਜਿਹੜੇ ਆ ਉਹ ਜੀਵਨ ਦੀ ਬਾਜੀ ਹਾਰ ਕੇ ਸੰਸਾਰ ਤੋਂ ਚਲੇ ਜਾਂਦੇ ਆ। ਜਿਹੜੇ ਲੋਕ ਪਰਮੇਸ਼ਰ ਦੇ ਨਾਮ ਸਿਮਰਨ, ਪਰਮਾਤਮਾ ਦੀ ਪ੍ਰੇਮਾ ਭਗਤੀ ਵਿੱਚ ਜੁੜੇ ਨੇ ਉਹ ਜੀਵਨ ਦੀ ਬਾਜੀ ਜਿੱਤ ਕੇ ਜਾਂਦੇ ਨੇ। ਸਤ ਸੰਗਤ, ਭਾਈ ਗੁਰਦਾਸ ਜੀ ਐਸਾ ਖੋਟੇ ਦਾਓ ਵਾਲਾ, ਖੋਟੇ ਪਾਸੇ ਜਿਸ ਦਾ ਪੈਰ ਰੱਖਿਆ ਇਨਸਾਨ ਦਾ, ਉਸ ਦਾ ਜ਼ਿਕਰ ਕਰਦੇ ਆ ਜਿਹੜਾ ਰੱਬ ਨਾਲੋਂ ਪਿਆਰ ਤੋੜ ਕੇ ਸੰਸਾਰ ਦੀ ਮੋਹ ਮਾਇਆ ਤੇ ਪਦਾਰਥਾਂ ਨਾਲ ਪਿਆਰ ਕਰਦਾ, ਗੁਰਮਤ ਦੇ ਰਸਤੇ ਤੇ ਨਹੀਂ ਮਨਮਤ ਦੇ ਰਸਤੇ ਤੇ ਚੱਲਦਾ। ਕੀ ਫਰਮਾਨ ਕਰਦੇ ਨੇ, ਲੋਕਾਂ ਨੂੰ ਵੀ ਖੁਸ਼ ਕਰੀ ਜਾਂਦਾ ਤੇ ਆਪ ਵੀ ਮਨਮਤ ਦੇ ਰਸਤੇ ਤੇ ਚੱਲ ਕੇ ਵਿਕਾਰਾਂ ਵਾਲੇ ਕੰਮ ਕਰੀ ਜਾਂਦਾ। ਕੀ ਫਰਮਾਨ ਕਰਦੇ ਨੇ, ਆਪ ਨਵੰਜੈ ਸੌ ਹੋਰੇ, ਲੋਕਾਂ ਮਤੀ ਦੇ ਸਮਝਾਏ। ਕੋਈ ਔਰਤ ਆਪ ਤਾਂ ਸਹੁਰੇ ਘਰ ਜਾਂਦੀ ਨਹੀਂ, ਹੁਣ ਖਿਆਲ ਨਾਲ ਸੁਣਨਾ, ਆਪਣਾ ਸਹੁਰਾ ਘਰ ਛੱਡ ਕੇ, ਆਪਣੇ ਪਤੀ ਨੂੰ ਛੱਡ ਕੇ, ਆਪਣੇ ਸੱਸ ਸਹੁਰੇ ਦੇਰਾਂ ਜੇਠਾਂ ਦਰਾਣੀਆਂ ਜਠਾਣੀਆਂ ਨੂੰ ਛੱਡ ਕੇ ਪੇਕੇ ਆਣ ਕੇ ਬੈਠੀ ਹੈ। ਕਹਿੰਦੇ ਆਪ ਨਾ ਵੰਝੈ ਸਹੁਰੇ, ਆਪ ਤਾਂ ਸਹੁਰੇ ਘਰ ਜਾਂਦੀ ਨਹੀਂ, ਲੋਕਾਂ ਮਤੀ ਦੇ ਸਮਝਾਏ ਤੇ ਲੋਕਾਂ ਨੂੰ ਮਤਾਂ ਦੇ ਕੇ ਸਮਝਾਉਂਦੀ ਹੈ ਵੀ ਸਹੁਰਿਆਂ ਦੇ ਘਰ ਹੀ ਵਸਣਾ ਚਾਹੀਦਾ, ਵੀ ਸਹੁਰੇ ਘਰ ਹੀ ਰਹਿਣਾ ਚਾਹੀਦਾ। ਜਦੋਂ ਇੱਕ ਵਾਰੀ ਪੇਕਿਆਂ ਦੇ ਘਰੋਂ ਡੋਲੀ ਤੁਰ ਜਾਏ ਨਾ, ਫਿਰ ਭਾਈ ਸਹੁਰਿਆਂ ਦੇ ਘਰੋਂ ਅਰਥੀ ਉੱਠਣੀ ਚਾਹੀਦੀ ਆ। ਉਸ ਤਰ੍ਹਾਂ ਤੇ ਪਿਆਰ ਦੇ ਨਾਲ, ਪ੍ਰੇਮ ਦੇ ਨਾਲ ਪੇਕਿਆਂ ਨੂੰ, ਮਾਂ ਪਿਓ ਭੈਣ ਭਰਾਵਾਂ ਨੂੰ ਮਿਲਣ ਆਓ, ਭਾਈ ਰੁੱਸ ਕੇ ਪਤੀ ਨਾਲ ਜਾਂ ਸਹੁਰੇ ਘਰ ਨਾਲ ਝਗੜਾ ਕਰਕੇ ਪੇਕੇ ਨਹੀਂ ਆਈਦਾ। ਪੇਕੇ ਘਰ ਦੇ ਵਿੱਚ ਪਿਆਰ ਦੇ ਨਾਲ ਮਿਲਣ ਗਿਲਣ ਤੇ ਉਸ ਤਰ੍ਹਾਂ ਭਾਵਨਾ ਦੇ ਨਾਲ ਆਈਦਾ ਆ, ਪਰੰਤੂ ਸਹੁਰੇ ਘਰ ਦੇ ਵਿੱਚ ਅਮੀਰੀ ਹੋਵੇ, ਗਰੀਬੀ ਹੋਵੇ, ਖੁਸ਼ੀ ਹੋਵੇ, ਗਮੀ ਹੋਵੇ, ਤੇ ਸਹੁਰੇ ਘਰ ਹੀ ਰਹਿਣਾ ਚਾਹੀਦਾ। ਇਹ ਹੁਣ ਸਿੱਖਿਆ ਤੇ ਇਸ ਤਰ੍ਹਾਂ ਲੋਕਾਂ ਨੂੰ ਦਿੰਦੀ ਹੋਵੇ ਔਰਤ, ਆਪ ਸਹੁਰੇ ਜਾਂਦੀ ਨਾ ਹੋਵੇ, ਆਪ ਪੇਕੇ ਆਣ ਕੇ ਬੈਠੀ ਹੋਵੇ, ਆਪ ਨਾ ਵੰਝੈ ਸਹੁਰੇ, ਭਾਵ ਇੱਕ ਵਾਰੀ ਵਿਆਹੀ ਗਈ ਹੈ ਤੇ ਹੁਣ ਉਹ ਸਹੁਰੇ ਘਰੋਂ ਆਣ ਕੇ ਪੇਕੇ ਬੈਠੀ ਹੈ, ਆਪ ਸਹੁਰੇ ਘਰ ਜਾਂਦੀ ਨਹੀਂ ਤੇ ਲੋਕਾਂ ਨੂੰ ਮਤਾਂ ਦੇ ਕੇ ਸਮਝਾਉਂਦੀ ਹੈ ਵੀ ਵਹੁਟੀਆਂ ਨੂੰ ਆਪਣੇ ਸਹੁਰੇ ਘਰ ਹੀ ਵਸਣਾ ਚਾਹੀਦਾ। ਹੁਣ ਉਹਦੀ ਸਿੱਖਿਆ ਜਿਹੜੀ ਹੈ ਕੀ ਅਸਰ ਹੋਏਗਾ ਉਹਦਾ? ਉਹਦੀ ਸਿੱਖਿਆ ਦਾ, ਉਹਦੇ ਉਪਦੇਸ਼ ਦਾ ਹੁਣ ਦੂਸਰਿਆਂ ਦੇ ਉੱਤੇ ਕੋਈ ਅਸਰ ਹੋਏਗਾ? ਆਪ ਨਿਤ ਸ਼ਰਾਬ ਪੀਵੇ ਤੇ ਦੂਜਿਆਂ ਨੂੰ ਆਖੇ ਹੁੰਦੀ ਮਾੜੀ ਆ, ਪੀ ਇਹ ਪੀਣੀ ਨਹੀਂ ਚਾਹੀਦੀ, ਉਹਨੂੰ ਪੁੱਛੀਏ ਤੂੰ ਕਿੱਥੇ ਕਿਜੇ ਖਲੋਤਾ? ਅੰਮ੍ਰਿਤ ਵੇਲੇ ਉੱਠਣਾ ਚਾਹੀਦਾ, ਨਾਮ ਜਪਣਾ ਚਾਹੀਦਾ, ਨਿਤਨੇਮ ਕਰਨਾ ਚਾਹੀਦਾ, ਦੂਸਰਿਆਂ ਨੂੰ ਸਿੱਖਿਆ ਦਿੰਦਾ, ਪੁੱਛੋ ਤੂੰ ਕਰਦਾ ਕਿ ਨਹੀਂ ਕਰਦਾ ਬਈ, ਕਿ ਜਾਂ ਦੂਸਰਿਆਂ ਨੂੰ ਸਿੱਖਿਆ ਦੇ ਰਿਹਾ? ਬੰਦਗੀ ਕਰਨੀ ਚਾਹੀਦੀ, ਸਤਸੰਗ ਕਰਨਾ ਚਾਹੀਦਾ, ਦੂਜਿਆਂ ਨੂੰ ਸਿੱਖਿਆ ਦੇਵੇ, ਆਪ ਕਰੇ ਹੀ ਨਾ। ਭਾਈ ਗੁਰਦਾਸ ਜੀ ਕਹਿੰਦੇ ਇਹ ਉਸ ਬੰਦੇ ਦੀ ਹਾਲਤ ਆ ਜਿਵੇਂ ਕੋਈ ਔਰਤ ਆਪ ਸਹੁਰੇ ਘਰ ਜਾਂਦੀ ਨਹੀਂ ਤੇ ਲੋਕਾਂ ਨੂੰ ਮਤਾਂ ਦੇ ਕੇ ਸਮਝਾਉਂਦੀ ਤੇ ਸਿਆਣੀ ਬਣਦੀ। ਚਾਨਣ ਘਰ ਵਿੱਚ ਦੀਵੇਂ ਹੇਠ ਅਨੇਰ ਨਾ ਸਕੈ ਮਿਟਾਏ, ਘਰ ਦੇ ਵਿੱਚ ਦੀਵਾ ਜਗਾਇਆ ਹੋਵੇ ਤੇ ਘਰ ਵਿੱਚ ਦੀਵਾ ਕਰਕੇ ਚਾਨਣ ਤਾਂ ਹੁੰਦਾ, ਪਰੰਤੂ ਉਹ ਜਿਹੜਾ ਦੀਵਾ ਨਾ ਆਪਣੇ ਥੱਲਿਓਂ ਹਨੇਰਾ ਨਹੀਂ ਮਿਟਾ ਸਕਦਾ। ਦੀਵੇ ਦੇ ਥੱਲੇ ਹਨੇਰਾ ਹੀ ਹੁੰਦਾ। ਦੂਜਿਆਂ ਨੂੰ ਸਿੱਖਿਆ ਦੇਣ ਵਾਲਾ ਜਿਹੜਾ ਇਨਸਾਨ ਆ, ਹੋ ਸਕਦਾ ਆਪਣੇ ਅੰਦਰ ਅੰਧਕਾਰ ਤੇ ਅਗਿਆਨਤਾ ਵਿੱਚ ਤੁਰਿਆ ਫਿਰਦਾ ਹੋਵੇ। ਇਸ ਲਈ ਭਾਈ ਗੁਰਦਾਸ ਜੀ ਨੇ ਅਗਲੀ ਪੰਕਤੀ ਚ ਫਰਮਾਨ ਕੀਤਾ, ਹੱਥ ਦੀਵਾ ਫੜ ਆਖੋੜੈ ਹੋਏ ਚੱਕ ਚਾਹੁੰਦੀ ਪੈਰ ਥੜਾਏ। ਹੱਥ ਦੇ ਵਿੱਚ ਦੀਵਾ ਫੜਨ ਵਾਲਾ ਬੰਦਾ ਵੀ ਠੁੱਡੇ ਹੀ ਖਾਂਦਾ। ਦੀਵਾ ਹੱਥ ਦੇ ਵਿੱਚ ਪਕੜਿਆ ਵਾ, ਭਾਵ ਹੱਥ ਦੇ ਵਿੱਚ ਦੀਵਾ ਫੜਿਆ। ਤੇ ਆਖੜਾ ਸ਼ਬਦ ਜਿਹੜਾ ਭਾਈ ਗੁਰਦਾਸ ਜੀ ਨੇ ਆਖਿਆ ਨਾ, ਹੱਥ ਦੀਵਾ ਫੜ ਆਖੜੈ, ਆਖੜੈ ਦਾ ਅਰਥ ਹੁੰਦਾ ਵੀ ਠੁੱਡੇ ਖਾਂਦਾ, ਇਧਰ ਉਧਰ ਪੈਰ ਵੱਜਦੇ ਨੇ। ਦੀਵਾ ਹੱਥ ਚ ਫੜਿਆ ਫਿਰ ਵੀ ਠੁੱਡੇ ਖਾਂਦਾ। ਹੋਏ ਚੱਕ ਚਾਹੁੰਦੀ ਪੈਰ ਥੜਾਏ, ਭਾਵੇ ਚੱਕਰ ਧੋ ਕੇ ਜਾਂ ਅਚਣਚੇਤ ਪੈਰ ਥੜਕਾ ਬੈਠਦਾ ਹੈ, ਕਿਉਂਕਿ ਜੋ ਉਸ ਦਾ ਚਾਨਣ ਨਿਰਾ ਲੋਕਾਂ ਲਈ ਹੈ, ਆਪ ਤਾਂ ਹਨੇਰੇ ਚ ਤੁਰਿਆ ਫਿਰਦਾ। ਸਤਸੰਗਤ, ਹੋਰ ਸਮਝਾਉਣ ਵਾਸਤੇ ਮੈਂ ਬੇਨਤੀ ਕਰਦੇ ਹਾਂ। ਇੱਕ ਵਿਦਵਾਨ ਨੂੰ ਮੈਂ ਪੜ੍ਹਿਆ, ਉਹ ਪਤਾ ਕੀ ਆਖਦਾ, ਕਹਿੰਦਾ ਮੁੱਲਾਂ ਅਤੇ ਮਸ਼ਾਲਚੀ ਦੋਵੇਂ ਹਨੇਰੇ ਵਿੱਚ, ਮੁੱਲਾਂ ਅਤੇ ਮਸ਼ਾਲਚੀ, ਮਸ਼ਾਲਚੀ ਸਮਝਦੇ ਹੋ, ਹੱਥ ਦੇ ਵਿੱਚ ਜਗਦੀ ਹੋਈ ਮਸ਼ਾਲ ਫੜੀ ਹੋਵੇ, ਜਿਹਦਾ ਦੀਵਾ ਹੁੰਦਾ ਨਾ। ਇਸ ਤਰ੍ਹਾਂ ਪਿਛਲਿਆਂ ਸਮਿਆਂ ਦੇ ਵਿੱਚ ਨਾ ਮਸ਼ਾਲਾਂ ਜਗਾਉਂਦੇ ਸੀ ਲੋਕੀ ਚਾਨਣ ਕਰਨ ਵਾਸਤੇ, ਜਿਵੇਂ ਦੀਵਾ ਆ, ਲੈਂਪ ਆ ਜਗਦੀ ਹੋਈ, ਇਸੇ ਤਰ੍ਹਾਂ ਮਸ਼ਾਲ ਹੁੰਦੀ ਸੀ। ਤੇ ਜਿਹੜਾ ਬੰਦਾ ਮਸ਼ਾਲ ਫੜ ਕੇ ਤੁਰਦਾ ਸੀ ਨਾ, ਹੁਣ ਹੱਥ ਦੇ ਵਿੱਚ ਉਹਨੇ ਫੜੀ ਆ ਮਸ਼ਾਲ ਤੇ ਅੱਗੇ ਅੱਗੇ ਤੁਰ ਰਿਹਾ, ਹੁਣ ਅਗਲੇ ਪਾਸੇ ਤੇ ਹੈਗਾ ਵਾ ਚਾਨਣ ਉਹ ਮਸ਼ਾਲ ਕਰਕੇ, ਪਰ ਜਿਹੜਾ ਉਹਨੇ ਹੱਥ ਅਗਲੇ ਪਾਸੇ ਨੂੰ ਕੀਤਾ ਨਾ ਮਸ਼ਾਲ ਫੜ ਕੇ, ਆਪਣੇ ਆਪ ਚ ਉਹ ਹਨੇਰੇ ਚ ਹੀ ਆ। ਜਿਹੜਾ ਮਸ਼ਾਲ ਚ ਹੀ ਹੈ ਨਾ, ਜਿਹਨੇ ਮਸ਼ਾਲ ਫੜੀ ਜਗਦੀ, ਆਪ ਹਨੇਰੇ ਦੇ ਵਿੱਚ ਹੀ ਹੈ, ਕਿਉਂਕਿ ਚਾਨਣ ਉਸ ਤੋਂ ਅੱਗੇ ਆ, ਉਸ ਤੋਂ ਮੂਹਰੇ ਵਾਲੇ ਪਾਸੇ ਚਾਨਣ ਵਾ, ਤੇ ਆਪ ਜਿਹੜਾ ਮਸ਼ਾਲ ਚ ਹੀ ਹੈ ਨਾ, ਉਹ ਹਨੇਰੇ ਚ ਹੀ ਤੁਰਿਆ ਜਾਂਦਾ। ਮੁੱਲਾਂ ਅਤੇ ਮਸ਼ਾਲ ਚ, ਇਸੇ ਤਰ੍ਹਾਂ ਕਈ ਵਾਰੀ ਕੀ ਹੈ ਵੀ ਮੁੱਲਾਂ ਦਾ ਮਤਲਬ ਆ ਮੁੱਲਾਂ ਕਾਰੀ ਧਾਰਮਿਕ ਬੰਦਾ। ਕਈ ਵਾਰੀ ਧਾਰਮਿਕ ਬੰਦਾ ਦੂਜਿਆਂ ਨੂੰ ਸਿੱਖਿਆ ਦਿੰਦਾ ਵਾ, ਪਰ ਆਪ ਹਨੇਰੇ ਦੇ ਵਿੱਚ ਅੰਧਕਾਰ ਦੇ ਵਿੱਚ ਹੀ ਤੁਰਿਆ ਫਿਰਦਾ, ਪੈਰ ਥਿੜਕਦੇ ਆ ਉਹਦੇ, ਕਿਉਂਕਿ ਉਸ ਦਾ ਚਾਨਣ ਨਿਰਾ ਲੋਕਾਂ ਵਾਸਤੇ ਹੀ ਆ, ਆਪ ਹਨੇਰੇ 'ਚ ਹੀ ਤੁਰਿਆ ਫਿਰਦਾ। ਭਾਈ ਗੁਰਦਾਸ ਜੀ ਕਹਿੰਦੇ ਇੱਦਾਂ ਪੈਰ ਥਿੜਕਦੇ ਆ ਉਹਦੇ, ਦੀਵਾ ਫੜਿਆ, ਮਸ਼ਾਲ ਫੜੀ ਆ, ਪਰ ਦੂਸਰਿਆਂ ਨੂੰ ਚਾਨਣ ਦੇਣ ਵਾਸਤੇ। ਇੱਥੇ ਮੈਂ ਇੱਕ ਬੇਨਤੀ ਕਰਦੇ ਹਾਂ, ਲਾਹੌਰ ਦੇ ਨੇੜੇ ਨਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਗਏ, ਤੇ ਮੈਂ ਇੱਕ ਬਚਨ ਪੜ੍ਹਿਆ। ਇੱਕ ਬੰਦਾ ਪਾਂਡਾ ਸੀਗਾ, ਇਹ ਪੰਡਤ, ਅੱਖਾਂ ਮੀਟੀਆਂ ਉਹਨੇ, ਤੇ ਆਪਣੀਆਂ ਜਿਹੜੀਆਂ ਅੰਗੂਠੇ ਦੇ ਨਾਲ ਦੀਆਂ ਦੋ ਉਂਗਲਾਂ, ਹੱਥ ਦਾ ਜਿਹੜਾ ਅੰਗੂਠਾ ਉਹ, ਤੇ ਨਾਲ ਵਾਲੀਆਂ ਦੋ ਉਂਗਲਾਂ ਨਾਲ ਉਹਨੇ ਆਪਣਾ ਨੱਕ ਫੜਿਆ ਘੁੱਟ ਕੇ, ਅੱਖਾਂ ਮੀਟੀਆਂ, ਤੇ ਸਾਹਮਣੇ ਲੋਕ ਬੈਠੇ ਨੇ, ਉਹਦੇ ਭੇਟਾ ਚੜਾਈ ਜਾਂਦੇ, ਉਹਨੂੰ ਲਾਗੇ ਇੱਕ ਸੰਦੂਖੜੀ ਪਈ ਉਹਦੇ, ਜਿਸ ਨੂੰ ਆਪਾਂ ਗੋਲਕ ਵੀ ਕਹਿ ਦਿੰਦੇ। ਉਸ ਪਾਂਡੇ ਦੇ ਮੂਹਰੇ ਗੋਲਕ ਰੱਖੀ ਆ, ਲੋਕ ਮਾਇਆ ਉਹਦੇ ਚ ਪਾਈ ਜਾਂਦੇ ਆ ਤੇ ਬੈਠਦੇ ਜਾਂਦੇ ਆ, ਤੇ ਉਹ ਜਿਹੜਾ ਪੰਡਿਤ ਆ ਨਾ ਜੀ, ਉਹ ਲੋਕਾਂ ਨੂੰ ਪਤਾ ਕੀ ਕਹਿੰਦਾ, ਕਹਿੰਦਾ ਮੈਨੂੰ ਤਿੰਨਾਂ ਲੋਕਾਂ ਦੀ ਸੋਝੀ ਆ, ਮੈਨੂੰ ਪੁੱਛ ਲਓ ਭਾਵੇਂ ਧਰਮਰਾਜ ਦੀ ਦਰਗਾਹ ਵਿੱਚ ਕੀ ਹੋ ਰਿਹਾ, ਭਾਵੇਂ ਮੈਨੂੰ ਇਹ ਪੁੱਛ ਲਓ ਰੱਬ ਦੀ ਦਰਗਾਹ ਵਿੱਚ ਕੀ ਹੋ ਰਿਹਾ, ਧਰਮਰਾਜ ਦੀ ਪੁਰੀ ਵਿੱਚ, ਵਿਸ਼ਨੂੰ ਦੀ ਪੁਰੀ ਵਿੱਚ, ਬ੍ਰਹਮਾ ਇੰਦਰ ਦੇਵਤੇ ਦੀ ਪੁਰੀ 'ਚ ਕੀ ਹੋ ਰਿਹਾ, ਥੱਲੇ ਧਰਤੀ ਦੇ ਪਤਾਲ ਵਿੱਚ ਕਿੱਥੇ ਕੀ ਹੋ ਰਿਹਾ। ਕਹਿੰਦਾ ਮੈਂ ਜਦੋਂ ਨੱਕ ਫੜਦਾ ਨਾ ਆਪਣਾ ਅੱਖਾਂ ਮੀਟ ਕੇ, ਮੈਨੂੰ ਤਿੰਨਾਂ ਲੋਕਾਂ ਦੀ ਸੋਝੀ ਹੋ ਜਾਂਦੀ, ਸਭ ਦਾ ਮੈਨੂੰ ਗਿਆਨ ਹੈ। ਤੇ ਹੁਣ ਲੋਕਾਂ ਨੂੰ ਦੱਸੀ ਜਾਂਦਾ, ਕੋਈ ਪੁੱਛਦਾ ਵੀ ਦੱਸੋ ਜੀ ਇੰਦਰ ਦੇਵਤੇ ਦੀ ਪੁਰੀ 'ਚ ਕੀ ਹੋ ਰਿਹਾ, ਉਹ ਹੁਣ ਕਹਿ ਰਿਹਾ ਕਹਿੰਦਾ ਹੋਵੇ ਵੀ ਇੰਦਰ ਦੇਵਤਾ ਜਿਹੜਾ ਉਹ ਇਸ ਵੇਲੇ ਆਪਣਾ ਆਸਣ ਲਾ ਕੇ ਦੇਵਤਿਆਂ ਨੂੰ ਉਪਦੇਸ਼ ਦੇ ਰਿਹਾ ਵਿੱਚ ਬੈਠਾ, ਕਿਸੇ ਨੂੰ ਕੀ ਪਤਾ। ਸਤਸੰਗਤ, ਹੁਣ ਦੱਸਣਾ ਹੀ ਹੈ ਨਾ, ਕੋਈ ਪੁੱਛ ਲੈ ਧਰਮਰਾਜ ਦੀ ਦਰਗਾਹ ਵਿੱਚ ਕੀ ਹੋ ਰਿਹਾ, ਪਾਂਡਾ ਜੀ ਦੱਸੋ, ਉਹ ਕੁਛ ਨਾ ਕੁਛ ਆਪਣੇ ਕੋਲੋਂ ਬਣਾ ਕੇ ਦੱਸ ਦੇ ਕਿ ਧਰਮਰਾਜ ਦੇ ਕੋਲ ਬਈ ਫਲਾਣੇ ਸ਼ਹਿਰ ਤੋਂ ਇੱਥੋਂ 500 ਮੀਲ ਦੂਰ ਕੋਈ ਬੰਦੇ ਦੀ ਮੌਤ ਹੋ ਗਈ ਆ, ਉਹ ਧਰਮਰਾਜ ਦੀ ਦਰਗਾਹ 'ਚ ਗਿਆ ਅਤੇ ਉਹਦਾ ਲੇਖਾ ਕਰ ਰਿਹਾ, ਬਈ ਤੈਨੂੰ ਧਰਮਰਾਜ ਦਿਸਦਾ ਪਿਆ। ਦਾਸ ਜੋ ਬੇਨਤੀ ਕਰ ਰਿਹਾ, ਸਾਧ ਸੰਗਤ ਸਮਝਣ ਦੀ ਕੋਸ਼ਿਸ਼ ਕਰਿਓ, ਉਹਨੇ ਅੱਖਾਂ ਮੀਟੀਆਂ ਪਾਂਡੇ ਨੇ, ਪੰਡਿਤ ਨੇ, ਅਤੇ ਲੋਕ ਜਿਹੜੇ ਸਾਹਮਣੇ ਬੈਠੇ ਉਹਨਾਂ ਨੂੰ ਕਹਿੰਦਾ ਜਿੱਥੋਂ ਦੀ ਮਰਜ਼ੀ ਲੋਕ ਪਰਲੋਕ ਦੀ ਮੈਨੂੰ ਗੱਲ ਪੁੱਛੋ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਭਾਈ ਬਾਲਾ ਮਰਦਾਨਾ ਨਾਲ ਇਹ ਵੀ ਚਲੇ ਗਏ ਹੁਣ, ਸਤਿਗੁਰੂ ਪਾਤਸ਼ਾਹ ਜੀ ਵੀ ਬੈਠ ਕੇ ਜਾ ਕੇ ਅੱਖਾਂ ਮੀਟੀਆਂ ਉਹਨੇ ਤੇ ਲੋਕਾਂ ਨੂੰ ਆਪਣਾ ਪਖੰਡ ਜਿਹੜਾ ਉਹ ਦੱਸੀ ਜਾਂਦਾ ਤੇ ਲੋਕ ਮੱਥੇ ਟੇਕੀ ਜਾਂਦੇ ਵਾਹ ਭਾਈ ਵਾਹ ਇਹਨੂੰ ਤਿੰਨਾਂ ਲੋਕਾਂ ਦੀ ਸੋਝੀ ਬਈ ਕਮਾਲ ਹੋ ਗਈ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਇਹਦਾ ਜਿਹੜਾ ਪਾਜ ਹੈ ਨਾ ਇਹ ਉੱਗੜਨਾ ਚਾਹੀਦਾ, ਇਹ ਪਖੰਡ ਕਰਦਾ, ਐਵੇਂ ਲੋਕਾਂ ਭੋਲੇ ਭਾਲਿਆਂ ਨੂੰ ਪਿੱਛੇ ਲਾਇਆ ਇਹਨੇ, ਪੱਲੇ ਇਹਦੇ ਕੱਖ ਨਹੀਂ। ਗੁਰੂ ਨਾਨਕ ਦੇਵ ਮਹਾਰਾਜ ਭਾਈ ਮਰਦਾਨਾ ਜੀ ਨੂੰ ਕਹਿੰਦੇ ਮਰਦਾਨਿਆਂ ਇੱਕ ਕੰਮ ਕਰ। ਕਹਿੰਦੇ ਮਹਾਰਾਜ ਕਿਹੜਾ? ਕਹਿੰਦੇ ਆਹ ਜਿਹੜੀ ਪੈਸਿਆਂ ਵਾਲੀ ਸੰਦੂਖੜੀ ਪਈ ਨਾ ਇਹਦੀ, ਆਹ ਮਾਇਆ ਵਾਲੀ ਜਿਹੜੀ ਗੋਲਕ ਪਈ ਹੈ, ਇਸ਼ਾਰਾ ਕੀਤਾ ਮਹਾਰਾਜ ਨੇ ਤਾਂ ਕਿ ਉਹਨੂੰ ਪਤਾ ਨਾ ਲੱਗੇ, ਪੰਡਿਤ ਨੂੰ ਉਹ ਅੱਖਾਂ ਮੀਟ ਕੇ ਬੈਠਾ ਆਪਣੇ। ਮਹਾਰਾਜ ਨੇ ਇਸ਼ਾਰਾ ਕੀਤਾ ਵੀ ਇਹ ਪੈਸਿਆਂ ਵਾਲੀ ਜਿਹੜੀ ਇਹਦੀ ਗੋਲਕ ਹੈ ਨਾ ਚੁੱਕ ਕੇ ਤੇ ਪਿਛਲੇ ਪਾਸੇ ਥੋੜ੍ਹੀ ਜਿਹੀ ਹਟਵੀਂ ਰੱਖਿਆ। ਜਿੰਨੇ ਲੋਕ ਉੱਥੇ ਬੈਠੇ ਸੀ ਉਹਦੇ ਸ਼ਰਧਾਲੂ, ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ਼ਾਰਾ ਕਰ ਦਿੱਤਾ ਵੀ ਤੁਸੀਂ ਬੋਲਣਾ ਨਹੀਂ ਹੈ, ਮੈਂ ਆਪੇ ਇਹਦੇ ਨਾਲ ਗੱਲ ਕਰਾਂਗਾ ਕਿ ਅਸੀਂ ਆਪੇ ਇਹਦੇ ਨਾਲ ਬਚਨ ਕਰ ਲਵਾਂਗੇ। ਸਾਰੇ ਲੋਕ ਚੁੱਪ। ਥੋੜ੍ਹੀ ਦੇਰ ਤੱਕ ਪੰਡਿਤ ਜੀ ਨੇ ਅੱਖਾਂ ਖੋਲੀਆਂ, ਵੇਖਿਆ ਸਾਹਮਣੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਰੱਬ ਦੇ ਪਿਆਰੇ ਫਕੀਰ ਵੀ ਬੈਠੇ ਆ, ਉਹਦੇ ਵੀ ਕੁਝ ਸ਼ਰਧਾਵਾਨ ਬੰਦੇ ਲੋਕ ਬੈਠੇ ਨੇ। ਉਹ ਪੰਡਿਤ ਨੇ ਜਦੋਂ ਵੇਖਿਆ ਉਹ ਕਹਿੰਦਾ ਵੀ ਮਾਇਆ ਵਾਲੀ ਸੰਦੂਖੜੀ ਨਹੀਂ ਹੈਗੀ, ਉਹ ਗੋਲਕ ਕਿੱਧਰ ਗਈ ਮੇਰੀ ਮਾਇਆ ਵਾਲੀ? ਉਹ ਜਿੰਨੇ ਲੋਕ ਬੈਠੇ ਸੀ ਉਹਨਾਂ ਸਾਰਿਆਂ ਨੂੰ ਕਹਿੰਦਾ ਵੀ ਆ ਇੱਥੋਂ ਮੇਰਾ ਪੈਸਿਆਂ ਵਾਲਾ ਆ ਜਿਹੜਾ ਬਰਤਨ ਸੀ ਕਿਹਨੇ ਚੁੱਕ ਲਿਆ, ਉਹ ਆ ਪੈਸਿਆਂ ਵਾਲੀ ਗੋਲਕ ਮੇਰੀ ਕਿਹਨੇ ਚੁੱਕ ਲਈ ਆ? ਸਾਰੇ ਚੁੱਪ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਇਸ਼ਾਰਾ ਕੀਤਾ ਸੀ ਵੀ ਤੁਸੀਂ ਬੋਲਣਾ ਨਹੀਂ, ਕੋਈ ਨਹੀਂ ਬੋਲਦਾ। ਗੁਰੂ ਨਾਨਕ ਦੇਵ ਮਹਾਰਾਜ ਵੱਲ ਨੂੰ ਹੋ ਤੁਰਿਆ, ਉਹ ਕਹਿੰਦਾ ਫਕੀਰ ਜੀ ਤੁਸੀਂ ਤਾਂ ਨਹੀਂ ਇੱਥੋਂ ਪੈਸਿਆਂ ਵਾਲੀ ਮੇਰੀ ਸੰਦੂਖੜੀ ਜਿਹੜੀ ਉਹ ਚੁੱਕੀ ਤੁਸੀਂ? ਜਦੋਂ ਸਤਿਗੁਰੂ ਜੀ ਨੂੰ ਪੁੱਛਿਆ ਤੇ ਨਾਲ ਗੁੱਸੇ 'ਚ ਆ ਉਹ ਪੰਡਿਤ ਉਹਨੂੰ, ਉਹ ਕਹਿੰਦਾ ਮੈਨੂੰ ਸੱਚੋ ਸੱਚ ਦੱਸ ਦਿਓ ਵੀ ਮੇਰੀ ਉਹ ਪੈਸਿਆਂ ਵਾਲੀ ਸੰਦੂਖੜੀ ਕਿਤੇ, ਨਹੀਂ ਤਾਂ ਮੈਂ ਸਰਾਪ ਦੇ ਦੇਣਾ, ਮੈਂ ਲੋਕ ਪ੍ਰਲੋਕ ਵਿਗਾੜ ਦੂੰ, ਨਰਕਾਂ 'ਚ ਸੁੱਟ ਦੂੰ, ਤੁਹਾਨੂੰ ਬੇੜਾ ਗਰਕ ਕਰ ਦੂੰ ਤੁਹਾਡਾ। ਸੱਚੋ ਸੱਚ ਦੱਸੋ ਮੇਰੇ ਉਹ ਪੈਸੇ ਕਿੱਥੇ? ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਾ ਮੁਸਕਰਾ ਪਏ, ਹੱਸ ਪਏ ਮਹਾਰਾਜ। ਸਤਿਗੁਰੂ ਪਤਾ ਕੀ ਕਹਿੰਦੇ? ਕਹਿੰਦੇ ਪਾਂਡਾ ਜੀ ਆਹ ਥੋੜ੍ਹੀ ਦੇਰ ਪਹਿਲਾਂ ਤੁਸੀਂ ਅੱਖਾਂ ਮੀਟੀਆਂ ਸੀ, ਆਹ ਅਜੇ ਤੇ ਛਿਨ ਭਰਦਾ ਹੀ ਸਮਾਂ ਹੋਇਆ, ਤੇ ਤੁਸੀਂ ਤਾਂ ਕਹਿੰਦੇ ਸੀ ਮੈਨੂੰ ਤਿੰਨਾਂ ਲੋਕਾਂ ਦੀ ਸੋਝੀ ਹੈ, ਮਾਤ ਲੋਕ, ਪਤਾਲ ਲੋਕ, ਆਕਾਸ਼ ਲੋਕ, ਸਾਰੇ ਦੇਵਤਿਆਂ ਦੀਆਂ ਪੁਰੀਆਂ ਦੀਆਂ ਤੁਸੀਂ ਗੱਲਾਂ ਦੱਸਦੇ ਫਿਰਦੇ ਸੋ, ਤੇ ਜੇ ਤੁਹਾਨੂੰ ਤਿੰਨਾਂ ਲੋਕਾਂ ਦੀ ਸੋਝੀ ਆ ਤੇ ਨੱਕ ਫੜ ਕੇ ਅੱਖਾਂ ਮੀਟ ਕੇ ਇਹ ਵੀ ਵੇਖ ਲਓ ਵੀ ਤੁਹਾਡੀ ਪੈਸਿਆਂ ਵਾਲੀ ਸੰਦੂਖੜੀ ਕਿੱਥੇ, ਗੋਲਕ ਕਿੱਥੇ ਤੁਹਾਡੀ, ਇਹ ਵੀ ਨਹੀਂ ਤੁਹਾਨੂੰ ਪਤਾ? ਇਹ ਤੇ ਤੁਹਾਡੇ ਆਲੇ ਦੁਆਲੇ ਦੀ ਇੱਥੋਂ ਦੀ ਗੱਲ ਹੈ ਨਾ, ਇੱਥੇ ਆਲੇ ਦੁਆਲੇ ਬਾਰੇ ਤੁਹਾਨੂੰ ਆਪਣੇ ਬਾਰੇ ਕੱਖ ਵੀ ਨਹੀਂ ਪਤਾ ਤੇ ਗੱਲਾਂ ਤੁਸੀਂ ਤਿੰਨਾਂ ਲੋਕਾਂ ਦੀਆਂ ਦੱਸਦੇ ਜੀ? ਚਲੋ ਮੀਟੋ ਅੱਖਾਂ ਤੇ ਦੱਸੋ ਤੁਹਾਡੀ ਪੈਸਿਆਂ ਵਾਲੀ ਕਿੱਥੇ ਆ ਸੰਦੂਖੜੀ, ਜੇ ਤਿੰਨਾਂ ਲੋਕਾਂ ਦੀ ਤੁਹਾਨੂੰ ਸੋਝੀ ਆ ਤੇ ਪੈਸਿਆਂ ਵਾਲਾ ਦੇਖੋ ਕਿੱਥੇ ਆ ਉਹ ਗੱਲਾ ਤੁਹਾਡਾ, ਪੈਸਿਆਂ ਵਾਲੀ ਗੋਲਕ, ਗੱਲਾਂ ਗੋਲਕ ਤਾਂ ਮੈਂ ਬਚਨ ਵਰਤਦਾ ਵੀ ਸਾਰਿਆਂ ਨੂੰ ਸਮਝ ਆ ਜਾਵੇ ਵੀ ਕੀ ਕਹਿਣਾ ਚਾਹੁੰਦਾ। ਚਲੋ ਮੀਟੋ ਪੰਡਿਤ ਜੀ ਅੱਖਾਂ ਦੱਸੋ ਕਿੱਥੇ ਆ ਤੁਹਾਡੀ ਗੋਲਕ ਮਾਇਆ ਵਾਲੀ, ਤੇ ਜਾਂ ਇਹ ਦੱਸੋ ਵੀ ਤੁਹਾਨੂੰ ਤਿੰਨਾਂ ਲੋਕਾਂ ਦੀ ਕੋਈ ਸੋਝੀ ਨਹੀਂ, ਇਹ ਤੁਹਾਡਾ ਪਖੰਡ ਹੈ। ਹੁਣ ਜਿੰਨੇ ਲੋਕ ਸੀ ਉੱਥੇ ਬੈਠੇ, ਗੁਰੂ ਕੇ ਪਿਆਰਿਓ, ਗੁਰੂ ਕੀ ਸਾਧ ਸੰਗਤ, ਸਤਸੰਗੀ ਜਨੋ, ਵੀ ਇਸ ਗੱਲ ਦਾ ਹੁਣ ਕਿਸ ਨੂੰ ਨਹੀਂ ਪਤਾ? ਉਹ ਸਾਰੇ ਲੋਕ ਕਹਿਣ ਲੱਗ ਪਏ ਵੀ ਵਾਕਿਆ ਗੱਲ ਤਾਂ ਠੀਕ ਹੈ ਵੀ ਜੇ ਤੁਹਾਨੂੰ ਤਿੰਨਾਂ ਲੋਕਾਂ ਦੀ ਸੋਝੀ ਹੈ ਤੇ ਤੁਹਾਨੂੰ ਤਾਂ ਇਹ ਵੀ ਪਤਾ ਹੋਣਾ ਚਾਹੀਦਾ ਨਾ ਵੀ ਤੇਰੇ ਮਾਇਆ ਵਾਲੀ ਗੋਲਕ ਕਿੱਥੇ, ਉਹ ਤਾਂ ਇੱਥੇ ਨੇੜੇ ਤੇੜੇ ਹੀ ਹੈ ਕਿਤੇ ਤੁਹਾਡੇ। ਉਹ ਸਾਰੇ ਲੋਕ ਵੀ ਦੁਆਲੇ ਹੋ ਗਏ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਵੀ ਕਿਹਾ ਦੱਸੋ ਜੀ ਤੱਤ ਦੀ ਗੱਲ ਸਾਧ ਸੰਗਤ। ਇਹ ਗੁਰੂ ਨਾਨਕ ਦੇਵ ਸਾਹਿਬ ਦੇ ਚਰਨ ਪਕੜ ਲਏ, ਉਹਨੇ ਕਹਿੰਦਾ ਮਹਾਰਾਜ ਪਖੰਡ ਆ, ਇਹਦੇ ਚਾਰ ਟਕਿਆਂ ਵਾਸਤੇ ਮੈਂ ਅਡੰਬਰ ਰਚਿਆ। ਮਹਾਰਾਜ ਕਹਿੰਦੇ ਇੱਦਾਂ ਪਖੰਡ ਨਾ ਕਰ, ਲੋਕ ਪ੍ਰਲੋਕ ਨਾ ਗਵਾ ਤੇ ਇਹਨਾਂ ਲੋਕਾਂ ਦੀ ਜ਼ਿੰਦਗੀ ਦਾ ਵੀ ਬੇੜਾ ਨਾ ਗਰਕ ਕਰ, ਆਪ ਤੇ ਤੂੰ ਡੁੱਬਣਾ, ਇਹਨਾਂ ਨੂੰ ਕਿਉਂ ਡੋਬਦਾ, ਧਰਮ ਦੀ ਕਿਰਤ ਕਰਕੇ ਖਾ, ਦਸਾਂ ਨੌਵਾਂ ਦੀ ਕਿਰਤ ਕਮਾਈ ਕਰਕੇ ਖਾ, ਪਖੰਡ ਨਾ ਕਰ। ਛੋਡੀ ਲੈ ਪਾਖੰਡਾ, ਨਾਮ ਲਈਏ ਜਾਏ ਧਰਮ ਦਾ, ਪਰਮੇਸ਼ਰ ਦਾ ਨਾਮ ਜਪ, ਜੇ ਭਾਵ ਸਾਗਰ ਤੋਂ ਤਰਨਾ, ਧਰਮ ਦੀ ਕਿਰਤ ਕਰ ਤੇ ਵੰਡ ਕੇ ਖਾ। ਗੁਰਮਤ ਦੇ ਰਾਹ ਤੇ ਤੋਰ ਦਿੱਤਾ ਸਤਸੰਗ, ਜਿੰਨੇ ਬੈਠੇ ਵੀ ਸੀ ਨਾ ਉੱਥੇ, ਜਦੋਂ ਪੰਡਿਤ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ ਤੇ ਟਹਿ ਪਿਆ, ਸਾਰੇ ਦੇ ਸਾਰੇ ਜਿੰਨੇ ਬੈਠੇ ਸੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਨਾਂ ਤੇ ਸਿਰ ਰੱਖ ਕੇ ਬਹਿ ਗਏ। ਪਾਤਸ਼ਾਹ ਨੇ ਆਖਿਆ ਉਹ ਪਿੱਛੇ ਪਈ ਤੇਰੀ ਸੰਦੂਖੜੀ ਮਾਇਆ ਵਾਲੀ, ਪਿੱਛੇ ਸੰਦੂਖੜੀ ਮਾਇਆ ਵਾਲੀ ਪਈ ਤੇ ਤੈਨੂੰ ਪਤਾ ਕੱਖ ਨਹੀਂ, ਗੱਲਾਂ ਤਿੰਨਾਂ ਲੋਕਾਂ ਦੀਆਂ ਦੱਸਦਾ ਫਿਰਦਾ, ਇੱਦਾਂ ਪਖੰਡ ਨਾ ਕਰ। ਪਾਤਸ਼ਾਹ ਨੇ ਪਾਵਨ ਬਾਣੀ ਚ ਬਚਨ ਆਖਿਆ, ਕਾਲ ਨਾਹੀ ਜੋਗ ਨਾਹੀ, ਧਨਾਸਰੀ ਰਾਗ ਚ ਮਹਾਰਾਜ ਦਾ ਸ਼ਬਦ ਹੈ। ਧੰਨ ਗੁਰੂ ਨਾਨਕ ਦੇਵ ਦਾਤਾ ਜੀ ਦਾ ਫਰਮਾਨ, ਕਾਲ ਨਾਹੀ ਜੋਗ ਨਾਹੀ, ਨਾਹੀ ਸਤ ਕਾ ਢੱਬ, ਥਾਨਸਟ ਜਗ ਭ੍ਰਿਸ਼ਟ ਹੋਏ, ਡੂਬਤਾ ਇਵ ਜਗ, ਕਲ ਮਹਿ ਰਾਮ ਨਾਮ ਸਾਰ। ਸਾਰਿਆਂ ਤੋਂ ਸ਼੍ਰੋਮਣੀ ਹੈ ਇਸ ਕਲਯੁਗ ਵਿੱਚ ਪਰਮੇਸ਼ਰ ਦਾ ਨਾਮ ਜਪਣਾ, ਸਿਮਰਨ ਕਰਨਾ। ਕਲ ਮਹਿ ਰਾਮ ਨਾਮ ਸਾਰ, ਅੱਖੀ ਤਾਂ ਮੀਟੈ ਨਾਕ ਪਕੜੈ, ਠੱਗਣ ਕੋ ਸੰਸਾਰ। ਅੱਖੀ ਤਾਂ ਮੀਟੈ, ਅੱਖਾਂ ਮੀਟਦਾ, ਨਾਕ ਪਕੜੈ, ਤੇ ਨੱਕ ਪਕੜ ਕੇ ਲੋਕਾਂ ਨੂੰ ਕਹਿੰਦਾ ਮੈਨੂੰ ਬੜੀ ਸੋਝੀ ਹੈ, ਪਰ ਇਹ ਸਭ ਕੁਛ ਕਾਹਦੇ ਲਈ ਕਰ ਰਿਹਾ। ਅੱਖੀ ਤਾਂ ਮੀਟੈ ਹੈ, ਨਾਕ ਪਕੜੈ, ਠੱਗਣ ਕੋ ਸੰਸਾਰ। ਦੁਨੀਆਂ ਨਾਲ ਠੱਗੀਆਂ ਮਾਰਨ ਵਾਸਤੇ ਆਂਟ ਸੇਤੀ ਨਾਕ ਪਕੜ ਹੈ, ਸੂਝ ਤੇ ਤਿੰਨ ਲੋ। ਆਂਟ ਸੇਤੀ, ਆਂਟ ਕਹਿੰਦੇ ਆ ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ, ਆ ਹੱਥ ਦਾ ਇੱਕ ਅੰਗੂਠਾ ਤੇ ਨਾਲ ਦੀਆਂ ਦੋ ਉਂਗਲਾਂ ਨਾਲ ਨੱਕ ਫੜ ਲੈਣ। ਆਂਟ ਸੇਤੀ ਨਾਕ ਪਕੜੈ, ਇਹਦੇ ਨਾਲ ਨੱਕ ਫੜ ਲਿਆ, ਸੂਝ ਤੇ ਤਿੰਨ ਲੋ। ਲੋਕਾਂ ਨੂੰ ਕਹਿੰਦਾ ਮੈਨੂੰ ਤਿੰਨਾਂ ਲੋਕਾਂ ਦੀ ਸੋਝੀ ਹੋ ਗਈ, ਪਰ ਮਗਰ ਪਾਸ਼ਾ ਕਸ਼ ਨਾ ਸੂਝਿਆ, ਇਹ ਪਦਮ ਅਲੋ। ਇਹ ਚੰਗਾ ਤੇਰਾ ਪਦਮ ਆਸਣ ਹੈ, ਮਗਰ ਪਈ ਹੋਈ ਪੈਸਿਆਂ ਵਾਲੀ ਸੰਦੂਕੜੀ ਗੋਲਕ ਦਾ ਤੈਨੂੰ ਪਤਾ ਕੱਖ ਨਹੀਂ, ਤਿੰਨਾਂ ਲੋਕਾਂ ਦੀ ਸੋਝੀ ਲੋਕਾਂ ਨੂੰ ਦੱਸਦਾ ਫਿਰਦਾ। ਮਗਰ ਪਾਸ਼ਾ ਕਸ਼ ਨਾ ਸੂਝਿਆ, ਇਹ ਪਦਮ ਅਲੋ, ਕਾਹਦਾ ਤੇਰਾ ਆਸਣ ਤੇ ਕਾਹਦਾ ਤੇਰਾ ਧਰਮ ਆ, ਪਖੰਡ ਨਾ ਕਰ। ਖੱਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਭਾਖਿਆ ਗਈ। ਆਪਣੀ ਬੋਲੀ ਵੀ ਨਹੀਂ ਛੱਡਣੀ, ਮਲੇਸ਼ਾਂ ਦੀ ਬੋਲੀ ਨਹੀਂ ਬੋਲਣੀ, ਆਪਣੀ ਬੋਲੀ ਨਾਲ ਗੁਰਮਤ ਨਾਲ ਪਿਆਰ ਕਰ। ਸਤਸੰਗਤ, ਆਪਾਂ ਵੀ ਇਹ ਖਿਆਲ ਰੱਖਣਾ, ਪੰਜਾਬੀ ਬੋਲਣੀ, ਪੰਜਾਬੀ ਪੜ੍ਹਨੀ, ਪੰਜਾਬੀ ਲਿਖਣੀ। ਘਰਾਂ ਵਿੱਚ ਭਾਵੇਂ ਬੱਚੇ ਆਪਣੇ ਇੰਗਲਿਸ਼ ਪੜ੍ਹਨ ਜੋ ਮਰਜ਼ੀ, ਵੱਧ ਤੋਂ ਵੱਧ ਬੋਲੀਆਂ ਭਾਸ਼ਾ ਸਾਡੇ ਬੱਚਿਆਂ ਨੂੰ ਆਉਣੀਆਂ ਚਾਹੀਦੀਆਂ, ਪਰ ਆਪਣੀ ਮਾਂ ਬੋਲੀ ਆਪਾਂ ਵੀ ਨਹੀਂ ਭੁਲਾਉਣੀ, ਆਪਾਂ ਟੁੱਟਣ ਲੱਗ ਪਏ ਅੱਜ। ਖੱਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਭਾਖਿਆ ਗਹੀ, ਸ੍ਰਿਸ਼ਟ ਸਭ ਇੱਕ ਵਰਣ ਹੋਈ, ਧਰਮ ਕੀ ਗਤ ਰਹੀ। ਧਰਮ ਵਾਲੀ ਅਵਸਥਾ ਮੁੱਕਦੀ ਜਾਂਦੀ ਬੰਦੇ ਦੇ ਅੰਦਰੋਂ। ਅਸ਼ਟ ਸਾਜ ਸਾਜ ਪੁਰਾਣ ਸੋਧੈ, ਕਰੈ ਬੇਦ ਅਭਿਆਸ, ਬਿਨ ਨਾਮ ਹਰ ਕੇ ਮੁਕਤ ਨਾਹੀ, ਕਹੈ ਨਾਨਕ ਦਾਸ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਮੁਕਤੀ ਨਹੀਂ ਹੈ, ਪਰਮੇਸ਼ਰ ਦੇ ਨਾਮ ਸਿਮਰਨ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੈ। ਆ ਇੱਕ ਬਚਨ ਥੋੜਾ ਜਿਹਾ ਗੰਭੀਰ ਆਇਆ ਸੀ ਬਾਣੀ ਦਾ, ਬੜਾ ਗਹਿਰਾ ਬਚਨ ਹੈ। ਅਸ਼ਟ ਸਾਜ ਸਾਜ ਪੁਰਾਣ ਸੋਧੈ, ਕਰਹਿ ਬੇਦ ਅਭਿਆਸ, ਬਿਨ ਨਾਮ ਹਰ ਕੇ ਮੁਕਤ ਨਾਹੀ, ਕਹਿ ਨਾਨਕ ਦਾਸ। ਅਸ਼ਟ ਦਾ ਅਰਥ ਹੁੰਦਾ ਅੱਠ, ਅਸ਼ਟ ਸਾਜ ਸਾਜ ਪੁਰਾਣ ਸੋਧੈ, ਭਾਵ ਜਿਹੜਾ ਉਚਾਰਨ ਕਰਨ ਦਾ ਸਾਡਾ ਢੰਗ ਹੈ ਨਾ, ਅਸ਼ਟ ਸਾਜ, ਅਸ਼ਟ ਦਾ ਅਰਥ ਹੁੰਦਾ ਅੱਠ, ਜਿਵੇਂ ਅਸ਼ਟਪਦੀ, ਅੱਠਾਂ ਪਦਿਆਂ ਵਾਲਾ ਸ਼ਬਦ। ਵੇਦਾਂ ਸ਼ਾਸਤਰਾਂ ਪੁਰਾਣਾ ਆਦਿਕਾਂ ਦੇ ਵਿੱਚ ਨਾ ਜਿਹੜੇ ਬੋਲ, ਜਿਵੇਂ ਦਾਸ ਹੁਣ ਕਥਾ ਕਰ ਰਿਹਾ, ਕੋਈ ਵੀ ਬੰਦਾ ਬੋਲਦਾ, ਕੋਈ ਵੀ ਇਨਸਾਨ ਕੁਛ ਵੀ ਬੋਲਦਾ ਆ, ਤਾਂ ਸਾਧ ਸੰਗਤ ਉਚਾਰਨ ਕਰਨ ਦੇ ਜਿਹੜੇ ਢੰਗ ਤਰੀਕੇ, ਜਿੱਥੋਂ ਇਹ ਆਵਾਜ਼ ਸਾਡੇ ਅੰਦਰੋਂ ਨਿਕਲਦੀ ਹੈ, ਅੱਠ ਥਾਵਾਂ ਨੇ ਜਿਨ੍ਹਾਂ ਦੁਆਰਾ ਸਾਡਾ ਬੋਲ ਦੁਨੀਆਂ ਤੱਕ ਪਹੁੰਚਦਾ ਹੈ। ਆ ਦਾਸ ਦੇ ਹੁਣ ਬਚਨ ਤੁਹਾਡੇ ਤੱਕ ਜਾ ਰਹੇ ਆ, ਦਾਸ ਦੇ ਬੋਲ ਤੁਹਾਡੇ ਤੱਕ ਪਹੁੰਚ ਰਹੇ ਆ, ਇਹ ਸਾਧ ਸੰਗਤ ਉਚਾਰਨ ਕਰਨ ਦੇ ਅੱਠ ਥਾਵਾਂ ਏ। ਸਮਝਾਉਣ ਵਾਸਤੇ ਬੇਨਤੀ ਕਰਨੀ ਹੋਏ ਤਾਂ ਇਹ ਉਚਾਰਨ ਕਰਨ ਦੇ, ਬੋਲਣ ਦੇ, ਵਖਿਆਨ ਕਰਨ ਦੇ, ਜਿਹੜੀ ਸਾਡੇ ਅੰਦਰੋਂ ਆਵਾਜ਼ ਨਿਕਲਦੀ ਹੈ, ਇਹਦੇ ਅੱਠ ਥਾਂ ਨੇ ਜਿੱਥੋਂ ਆਵਾਜ਼ ਸਾਡੇ ਅੰਦਰੋਂ ਪੈਦਾ ਹੁੰਦੀ ਹੈ, ਤੇ ਫਿਰ ਇਹ ਦੁਨੀਆਂ ਤੱਕ ਸਾਡੀ ਆਵਾਜ਼ ਜਾਂਦੀ ਹੈ। ਇਹਨੂੰ ਵਿਆਕਰਨ ਦੇ ਮੁਤਾਬਕ ਜਿਹੜੇ ਵਿਦਵਾਨਾਂ ਨੇ ਮੰਨੇ ਆ, ਉਹ ਵੀ ਦਾਸ ਬੇਨਤੀ ਕਰ ਹੀ ਦੇਵੇ ਕਿ ਅਸ਼ਟ ਸਾਜ ਸਾਜ ਪੁਰਾਣ ਸੋਧੈ, ਕਰੈ ਬੇਦ ਅਭਿਆਸ, ਬਿਨ ਨਾਮ ਹਰ ਕੇ ਮੁਕਤ ਨਾਹੀ, ਕਹਿ ਨਾਨਕ ਦਾਸ। ਜਿਤਨੇ ਮਰਜ਼ੀ ਤਰੀਕੇ ਢੰਗ ਹੋਣ, ਨਾਮ ਸਿਮਰਨ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੋਣਾ। ਉਹ ਅੱਠ ਕਿਹੜੇ ਥਾਂ ਨੇ ਉਚਾਰਨ ਕਰਨ ਦੇ, ਜਿੱਥੋਂ ਆਵਾਜ਼ ਸਾਡੇ ਅੰਦਰੋਂ ਆਉਂਦੀ ਹੈ? ਉਹ ਅੱਠ ਨੇ ਕੰਠ, ਕੰਠ ਦਾ ਮਤਲਬ ਹੁੰਦਾ ਗਲਾ, ਫਿਰ ਉਸ ਤੋਂ ਥੱਲੇ ਰਿਦਾ। ਧਿਆਨ ਨਾਲ ਸੁਣ ਲੈਣਾ, ਕੰਠ, ਰਿਦਾ, ਸੀਸ, ਰਸਨਾ, ਦੰਦ, ਨੱਕ, ਹੋਂਠ ਤੇ ਤਾਲੂਆ, ਇਹ ਨੇ ਜਿਨ੍ਹਾਂ ਦੁਆਰਾ ਸਾਧ ਸੰਗਤ ਸਾਡੀ ਆਵਾਜ਼ ਜਿਹੜੀ ਹੈ ਉਹ ਬਾਹਰ ਸੰਸਾਰ ਦੇ ਵਿੱਚ ਜਾਂਦੀ ਹੈ। ਤੇ ਜਗਤ ਨੂੰ ਅਸੀਂ ਉਪਦੇਸ਼ ਕਰਦੇ ਹਾਂ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਨੇ ਬਚਨ ਵਰਤੇ ਨੇ, ਸਤਿਗੁਰੂ ਸ਼ਹਿਨਸ਼ਾਹ ਜੀ ਕਹਿੰਦੇ ਨੇ ਦੂਸਰਿਆਂ ਨੂੰ ਇਸ ਤਰ੍ਹਾਂ ਉਪਦੇਸ਼ ਦੇਣਾ ਹੈ ਤਾਂ ਆਪ ਵੀ ਕਮਾਉਣ ਦੀ ਕੋਸ਼ਿਸ਼ ਕਰ। ਐਸਾ ਨਾ ਹੋਵੇ ਭਾਈ ਗੁਰਦਾਸ ਜੀ ਜਿਵੇਂ ਅੱਜ ਬਚਨ ਕਹਿ ਰਹੇ ਨੇ ਕਿ ਹੱਥ ਦੇ ਵਿੱਚ ਦੀਵਾ ਫੜਿਆ ਪਰ ਆਪ ਪੈਰ ਥਿੜਕਦਾ ਫਿਰੇ, ਆਪ ਹਨੇਰੇ ਦੇ ਵਿੱਚ ਤੁਰਿਆ ਫਿਰਦਾ। ਦੀਵੇ ਦੇ ਥੱਲੇ ਵੀ ਹਨੇਰਾ ਤੇ ਜਿਸ ਨੇ ਦੀਵਾ ਫੜਿਆ ਜਾਂ ਮਸ਼ਾਲ ਫੜੀ ਹੈ ਆਪ ਵੀ ਹਨੇਰੇ ਦੇ ਵਿੱਚ ਹੀ ਤੁਰਿਆ ਫਿਰਦਾ। ਇਸ ਲਈ ਜਿਹੜਾ ਉਪਦੇਸ਼ ਦੂਸਰਿਆਂ ਨੂੰ ਦਿੰਦੇ ਹਾਂ ਉਹਦੇ ਉੱਤੇ ਆਪ ਵੀ ਅਮਲ ਕਰਨ ਦੀ ਕੋਸ਼ਿਸ਼ ਕਰਨੀ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਲਾਹੌਰ ਦੇ ਨੇੜੇ ਬੈਠੇ ਪਾਂਡੇ ਨੂੰ ਨਾਮ ਸਿਮਰਨ ਭਜਨ ਬੰਦਗੀ ਨਾਲ ਜੋੜਿਆ, ਧਰਮ ਦੀ ਕਿਰਤ ਕਰ, ਵੰਡ ਛਕਣ ਤੇ ਨਾਮ ਸਿਮਰਨ ਵਿੱਚ ਜੁੜਨ ਦਾ ਉਪਦੇਸ਼ ਦਿੱਤਾ। ਭਾਈ ਗੁਰਦਾਸ ਜੀ ਫਰਮਾ ਰਹੇ ਨੇ, ਹੱਥ ਕੰਗਣ ਲੈ ਆਰਸੀ ਔਖਾ ਹੋਵੇ ਦੇਖ ਦਿਖਾਏ। ਹੱਥ ਦੇ ਕੰਗਣ ਨੂੰ ਜਿਹੜਾ ਬੰਦਾ ਸ਼ੀਸ਼ਾ ਲੈ ਕੇ ਵੇਖਣਾ ਚਾਹੇ, ਆਰਸੀ ਦਾ ਅਰਥ ਹੁੰਦਾ ਸ਼ੀਸ਼ਾ, ਹੱਥ ਦੇ ਕੰਗਣ ਨੂੰ ਜਿਹੜਾ ਬੰਦਾ ਆਰਸੀ ਲੈ ਕੇ ਸ਼ੀਸ਼ਾ ਲੈ ਕੇ ਵੇਖਣਾ ਚਾਹੇ ਉਹ ਦੇਖ ਦਿਖਾਉਣ ਵਿੱਚ ਔਖਾ ਹੋਊਗਾ। ਗੱਲ ਸਮਝਣ ਦੀ ਕੋਸ਼ਿਸ਼ ਕਰਨੀ ਸਾਧ ਸੰਗਤ, ਹੱਥ ਦੇ ਵਿੱਚੋਂ ਕੜਾ ਲਾਇਆ ਨਹੀਂ ਗਾ, ਜਿਵੇਂ ਬਾਂਹ ਦੇ ਵਿੱਚ ਆਪਾਂ ਕੜਾ ਪਾਇਆ ਨਾ, ਬਾਂਹ ਦੇ ਵਿੱਚ ਕੰਗਣ ਪਾਇਆ ਤੇ ਕੰਗਣ ਪਏ ਪਏ ਨੂੰ ਹੀ ਹੱਥ ਦੇ ਵਿੱਚ ਕੜਾ ਪਏ ਪਏ ਨੂੰ ਹੀ ਸ਼ੀਸ਼ੇ ਦੇ ਵਿੱਚ ਵੇਖਣਾ ਤੇ ਮੈਨੂੰ ਕਿਸ ਤਰ੍ਹਾਂ ਦਾ ਲੱਗਦਾ ਭਲਾ ਬਾਂਹ ਚ ਪਾਇਆ। ਤੇ ਭਾਈ ਗੁਰਦਾਸ ਜੀ ਕਹਿੰਦੇ ਵੇਖਣਾ ਥੋੜਾ ਜਿਹਾ ਔਖਾ ਹੁੰਦਾ, ਜਾਂ ਦੇ ਕੜਾ ਲਾ ਕੇ ਕੰਗਣ ਲਾ ਕੇ ਹੱਥ ਚ ਫੜਿਆ ਨਾ ਤੇ ਸ਼ੀਸ਼ੇ ਚ ਵੇਖੇ, ਹੁਣ ਦਿਸਦਾ ਤੇ ਏਦਾਂ ਵੀ ਆ ਬਾਂਹ ਚ ਪਿਆ ਪਰ ਸ਼ੀਸ਼ਾ ਵੀ ਨਾਲ ਹੋਵੇ ਤੇ ਹੱਥ ਚ ਕੜਾ ਵੀ ਪਾਇਆ ਹੋਵੇ ਤੇ ਵੇਖਣਾ ਚਾਹੇ ਮੈਂ ਸ਼ੀਸ਼ੇ ਚ ਵੇਖਣਾ। ਬਚਨ ਫਿਰ ਸਰਵਣ ਕਰਿਓ, ਹੱਥ ਕੰਗਣ ਲੈ ਆਰਸੀ, ਆਰਸੀ ਦਾ ਮਤਲਬ ਸ਼ੀਸ਼ਾ, ਹੱਥ ਕੰਗਣ ਹੱਥ ਦੇ ਵਿੱਚ ਪਾਇਆ ਕੜਾ, ਔਖਾ ਹੋਵੇ ਦੇਖ ਦਿਖਾਏ। ਹੱਥ ਦੇ ਕੰਗਣ ਨੂੰ ਜੇ ਕੋਈ ਬੰਦਾ ਸ਼ੀਸ਼ਾ ਲੈ ਕੇ ਵੇਖਣਾ ਚਾਹੇ ਤੇ ਉਹ ਦੇਖਣ ਤੇ ਦਿਖਾਉਣ ਵਿੱਚ ਔਖਾ ਹੋਊਗਾ, ਕਿਉਂਕਿ ਹੱਥ ਦੇ ਕੜੇ ਨੂੰ ਹੁਣ ਆਰਸੀ ਹੈ ਜਿਹੜਾ ਸ਼ੀਸ਼ਾ ਕੀ ਆਖੇ, ਲੋਕ ਠੱਠਾ ਕਰਨਗੇ, ਲੋਕ ਮਖੌਲ ਕਰਨਗੇ ਕਿ ਦੱਸ, ਜਾਂ ਤੇ ਹੋਵੇ ਨਾ ਵੀ ਤੂੰ ਚਿਹਰਾ ਵੇਖਣਾ ਆ, ਕੋਈ ਮੱਥਾ ਵੇਖਣਾ ਆ, ਕੋਈ ਸਿਰ ਦੀ ਪੱਗ ਦਸਤਾਰ ਵੇਖਣੀ ਹੈ, ਜਿਹੜੀ ਚੀਜ਼ ਤੈਨੂੰ ਆਪਣੀਆਂ ਅੱਖਾਂ ਨਾਲ ਸਰੀਰ ਦੀ ਨਹੀਂ ਦਿਸਦੀ ਉਹ ਤਾਂ ਤੂੰ ਸ਼ੀਸ਼ੇ ਚ ਵੇਖੇ, ਪਰ ਜਿਹੜੀ ਚੀਜ਼ ਤੇਰੇ ਸਾਹਮਣੇ ਹੁਣ ਕੜਾ ਹੱਥ ਚ ਪਾਇਆ ਆ ਤੇ ਤੈਨੂੰ ਦਿਸ ਰਿਹਾ ਪਰ ਸ਼ੀਸ਼ੇ ਦੇ ਵਿੱਚ ਵੇਖਣਾ ਚਾਹੇ, ਕਹਿਣ ਲੱਗੇ ਲੋਕ ਵੀ ਮਖੌਲ ਕਰਦੇ। ਫਿਰ ਦੂਸਰੀ ਦਲੀਲ ਦਿੱਤੀ, ਦੀਵਾ ਇੱਕ ਤਾਂ ਹੱਥ ਲੈ ਆਰਸੀ ਦੂਜੇ ਹੱਥ ਫੜਾਏ। ਕਹਿੰਦੇ ਇੱਕ ਹੱਥ ਵਿੱਚ ਫੜ ਲਵੇ ਦੀਵਾ ਤੇ ਦੂਜੇ ਹੱਥ ਵਿੱਚ ਫੜ ਲੈ ਆਰਸੀ, ਮਤਲਬ ਸ਼ੀਸ਼ਾ। ਹੁਣ ਧਿਆਨ ਦਿਓ ਇਹ ਅਗਲਾ ਦ੍ਰਿਸ਼ਟਾਂਤ ਹੈ, ਪਹਿਲੇ ਤੇ ਵੀ ਲੋਕਾਂ ਨੇ ਠੱਠਾ ਕੀਤਾ ਮਖੌਲ ਕੀਤਾ, ਹੁਣ ਇੱਕ ਹੱਥ ਚ ਫੜ ਲਿਆ ਦੀਵਾ ਤੇ ਦੂਜੇ ਚ ਫੜ ਲਿਆ ਸ਼ੀਸ਼ਾ। ਹੁੰਦੇ ਦੀਵੇ ਆਰਸੀ ਆਖਰ ਟੋਏ ਪਾਉਂਦਾ ਜਾਏ। ਦੀਵੇ ਤੇ ਆਰਸੀ ਦੇ ਭਾਵ ਦੀਵੇ ਦੇ ਤੇ ਸ਼ੀਸ਼ੇ ਦੇ ਹੁੰਦਿਆਂ ਠੁੱਡਾ ਖਾ ਕੇ ਖੂਹ ਖਾਤੇ ਦੇ ਵਿੱਚ ਹੀ ਪਊਗਾ। ਕਿਉਂ? ਕਿਉਂਕਿ ਜੇ ਦੀਵੇ ਨਾਲ ਸ਼ੀਸ਼ੇ ਵਿੱਚੋਂ ਰਾਹ ਤੱਕਣ ਵੱਲ ਧਿਆਨ ਰਹੂ ਆਪਣਾ ਕੰਘਾ ਕਰਾ ਬੈਠੂਗਾ, ਫਿਰ ਬੇੜਾ ਗਰਕ ਕਰ ਲੂ। ਕਿੱਡੀ ਕਮਾਲ ਦੀ ਗੱਲ ਆ, ਹੁਣ ਹੱਥ ਵਿੱਚ ਦੀਵਾ ਫੜਿਆ, ਇੱਕ ਹੱਥ ਚ ਸ਼ੀਸ਼ਾ ਫੜਿਆ ਤੇ ਤੁਰਿਆ ਜਾਂਦਾ, ਹੁਣ ਕਦੇ ਸ਼ੀਸ਼ੇ ਵੱਲ ਵੇਖਦਾ ਤੇ ਕਦੇ ਦੀਵੇ ਵੱਲ ਵੇਖਦਾ ਵੀ ਸ਼ੀਸ਼ੇ ਦੇ ਵਿੱਚ ਦੀਵਾ ਭਲਾ ਕਿਸ ਤਰ੍ਹਾਂ ਦਾ ਦਿਸਦਾ ਹੈ ਹਨੇਰਾ, ਕਿਉਂਕਿ ਹੁਣ ਦੀਵਾ ਜਦੋਂ ਲੈ ਕੇ ਤੁਰਨਾ ਤੇ ਹਨੇਰੇ ਚ ਹੀ ਤੁਰਨਾ, ਇੱਕ ਹੱਥ ਚ ਸ਼ੀਸ਼ਾ ਇੱਕ ਹੱਥ ਚ ਦੀਵਾ, ਉਹ ਦੀਵੇ ਨੂੰ ਸ਼ੀਸ਼ੇ ਦੇ ਵਿੱਚ ਵੀ ਵੇਖਦਾ, ਥੱਲੇ ਰਾਹ ਵੱਲ ਤੇ ਤੱਕਦਾ ਨਹੀਂ, ਇਸ ਲਈ ਠੁੱਡਾ ਖਾਂਦਾ। ਤੇ ਭਾਈ ਗੁਰਦਾਸ ਜੀ ਕਹਿੰਦੇ ਕਿਸੇ ਟੋਏ ਆਦਿਕ ਦੇ ਵਿੱਚ ਹੀ ਜਾ ਪਊਗਾ। ਦੂਜਾ ਭਾਉ ਕੁਦਾਓ ਹਰਾਏ, ਦੂਜਾ ਭਾਉ ਆ ਜਿਹੜਾ ਰੱਬ ਤੋਂ ਬਿਨਾਂ ਜਿਹੜਾ ਮੋਹ ਮਾਇਆ ਪਦਾਰਥਵਾਦ ਦਾ ਪਿਆਰ ਆ, ਸਾਧ ਸੰਗਤ ਉਹ ਜੀਵਨ ਦੀ ਬਾਜੀ ਹਾਰ ਹੀ ਦਿੰਦਾ, ਦੁੱਖ ਹੀ ਦਿੰਦਾ। ਜੀਵਨ ਦੀ ਬਾਜੀ ਜਿੱਤ ਕੇ ਨਹੀਂ ਤੁਸੀਂ ਜਾ ਸਕਦੇ। ਦੋ ਬੇੜੀਆਂ ਵਿੱਚ ਲੱਤ ਰੱਖਣ ਵਾਲਾ ਬੰਦਾ ਡੁੱਬਦਾ ਹੀ ਡੁੱਬਦਾ ਉਹ ਭਾਵ ਸਾਗਰ ਤੋਂ ਪਾਰ ਨਹੀਂ ਜਾ ਸਕਦਾ। ਇੱਕ ਹੱਥ ਚ ਦੀਵਾ ਇੱਕ ਹੱਥ ਚ ਸ਼ੀਸ਼ਾ, ਸ਼ੀਸ਼ੇ ਦੇ ਵਿੱਚ ਦੀਵਾ ਤੱਕਦਾ ਤੇ ਸਾਧ ਸੰਗਤ ਠੁੱਡੇ ਖਾਂਦਾ ਡਿੱਗ ਪੈਂਦਾ। ਇਸ ਲਈ ਇੱਕ ਪਾਸੇ ਦਾ ਰਹਿ, ਇੱਕ ਪਾਸੇ ਨੂੰ ਧਿਆਨ ਰੱਖ, ਜੇ ਦੀਵਾ ਪਕੜਿਆ ਤੇ ਸਿੱਧਾ ਹੋ ਕੇ ਚੱਲ, ਸ਼ਬਦ ਦਾ ਦੀਵਾ ਬਾਲ ਆਪਣੇ ਮਨ ਹਿਰਦੇ ਚ, ਅਗਿਆਨਤਾ ਦਾ ਹਨੇਰਾ ਮਿਟਾ ਤੇ ਨਿਰੰਕਾਰ ਵਾਹਿਗੁਰੂ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਜਾ। ਇਸ ਲਈ ਮਨੁੱਖਾ ਜਨਮ ਦੀ ਬਾਜੀ ਹਾਰ ਹੀ ਬੈਠਦੇ ਨੇ ਉਹ ਲੋਕ ਜਿਹੜੇ ਰੱਬ ਨਾਲੋਂ ਛੁੱਟ ਦੁਨੀਆਂ ਦੀ ਮੋਹ ਮਾਇਆ ਤੇ ਪਦਾਰਥਾਂ ਨਾਲ ਪਿਆਰ ਕਰਨ ਵਾਲੇ ਨੇ। ਉਹ ਸੰਸਾਰ ਜਗਤ ਦੁਨੀਆਂ ਦੇ ਵਿੱਚ ਜਿਵੇਂ ਦੀਵੇ ਦੇ ਥੱਲੇ ਹਨੇਰਾ, ਦੂਜਿਆਂ ਨੂੰ ਜਿੰਨੀਆਂ ਮਰਜ਼ੀ ਸਿੱਖਿਆ ਦਿੰਦੇ ਫਿਰਦੇ ਹੋਣ, ਜਿਵੇਂ ਦੀਵੇ ਦੇ ਥੱਲੇ ਹਨੇਰਾ ਵਾ, ਇਸੇ ਤਰ੍ਹਾਂ ਦੂਸਰਿਆਂ ਨੂੰ ਉਪਦੇਸ਼ ਦੇਣ ਵਾਲਾ ਜੇ ਆਪ ਨਹੀਂ ਮੰਨਦਾ ਉਪਦੇਸ਼, ਗੁਰੂ ਆਸ਼ੇ ਤੇ ਨਹੀਂ ਚੱਲਦਾ, ਉਸ ਦੀਵੇ ਦੀ ਤਰ੍ਹਾਂ ਹੀ ਲੋਕਾਂ ਨੂੰ ਤੇ ਚਾਨਣ ਬਣਦਾ ਪਰ ਆਪ ਅੰਧਕਾਰ ਚ ਆ, ਉਸ ਔਰਤ ਦੀ ਤਰ੍ਹਾਂ ਆ ਜਿਹੜੀ ਦੂਸਰਿਆਂ ਨੂੰ ਤੇ ਸਿੱਖਿਆ ਦਿੰਦੀ ਆ ਵੀ ਸਹੁਰੇ ਘਰ ਹੀ ਵਸਣਾ ਚਾਹੀਦਾ ਵਾ ਔਰਤ ਨੂੰ, ਪਰ ਆਪ ਸਹੁਰਿਆਂ ਨੂੰ ਨਹੀਂ ਜਾਂਦੀ, ਰੁੱਸ ਕੇ ਪੇਕੇ ਬੈਠੀ ਆ। ਇਸ ਲਈ ਪਹਿਲੋਂ ਦੇ ਜੜ ਅੰਦਰ ਜੰਮੇ ਤਾਂ ਉੱਪਰ ਹੋਵੇ ਛਾਉ, ਇਹ ਪੰਕਤੀ ਇਸ ਲਈ ਹੈ, ਸਾਡੇ ਵਰਗਿਆਂ ਵਾਸਤੇ ਵੀ ਹੈ, ਜਿਵੇਂ ਦਾਸ ਕਥਾ ਕਰ ਰਿਹਾ ਨਾ, ਇਹ ਸਾਡੇ ਲਈ ਵੀ ਹੈ ਕਿ ਜੇ ਦੂਸਰਿਆਂ ਨੂੰ ਉਪਦੇਸ਼ ਦਿੰਦੇ ਜੇ ਤੇ ਨਾਮ ਜਪਣਾ ਚਾਹੀਦਾ, ਸਿਮਰਨ ਕਰਨਾ ਚਾਹੀਦਾ, ਸਤਸੰਗ ਕਰਨਾ ਚਾਹੀਦਾ, ਕਥਾ ਕੀਰਤਨ ਸੁਣਨਾ ਚਾਹੀਦਾ, ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨਾ ਚਾਹੀਦਾ, ਗੁਰੂ ਨਾਲ ਪ੍ਰੀਤ ਪਾਉਣੀ ਚਾਹੀਦੀ ਆ, ਤਾਂ ਉਪਦੇਸ਼ ਦੇਣ ਵਾਲਿਆ ਤੇਰੇ ਅੰਦਰ ਵੀ ਇਹ ਗੁਣ ਹੋਣੇ ਚਾਹੀਦੇ ਆ। ਅਗਰ ਜੇ ਤੇਰੇ ਅੰਦਰ ਇਹ ਗੁਣ ਨਹੀਂ, ਕੇਵਲ ਦੂਸਰਿਆਂ ਨੂੰ ਹੀ ਉਪਦੇਸ਼ ਦੇਣਾ, ਤੂੰ ਵੀ ਜੀਵਨ ਦੀ ਬਾਜੀ ਹਾਰ ਕੇ ਚੱਲਿਆ ਜਾਏਗਾ।